ਤੇ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਆ, ਜਿਹੜੇ ਛੈਣੇ ਢੋਲਕੀਆਂ ਵਜਾ ਕੇ ਉੱਚੀ ਉੱਚੀ ਗਾ ਰਹੇ ਸੀ, ਘੜਿਆਲਾਂ ਸੀ, ਕੋਈ ਹੋਰ ਬਹੁਤ ਕੁਛ ਸੀਗਾ, ਸੰਖ ਵਜਾ ਰਹੇ ਸੀ, ਉਹ ਕੀ ਦੇਖਦੇ ਆ, ਮੰਦਰ ਦੀ ਪਿੱਠ ਉਹਨਾਂ ਵੱਲ ਹੋ ਗਈ ਤੇ ਮੂੰਹ ਉੱਥੇ ਹੋ ਗਿਆ ਜਿੱਥੇ ਨਾਮਦੇਵ ਜੀ ਬੈਠੇ ਸੀ, ਕਿਉਂਕਿ ਪਰਮੇਸ਼ਰ ਨੂੰ ਇਹ ਗੱਲਾਂ ਨਹੀਂ ਪਾਉਂਦੀਆਂ। ਵਾਹਿਗੁਰੂ ਜੀ ਤਾਂ ਸਰਵ ਕਲਾ ਸਮਰੱਥ ਨੇ, ਸਾਧ ਸਿੰਘ ਦੀ ਕੋਈ ਐਵੇਂ ਸੁਣ ਮੁਣ ਜੇ ਨਹੀਂ ਹੈਗੇ, ਉਹ ਹਾਜ਼ਰ ਨਾਜ਼ਰ ਪੂਰੀਆਂ ਸ਼ਕਤੀਆਂ ਵਾਲੇ ਹਰੇਕ ਬੰਦੇ ਨੂੰ ਹਰ ਵਕਤ ਦੇਖਦੇ ਨੇ। ਜਿਵੇਂ ਸੂਰਜ ਹੈ ਨਾ, ਇਹ ਸ਼ੀਸ਼ਾ ਲੈ ਲਓ, ਉਹਦੇ ਕਰੋੜਾਂ ਹੀ ਟੁਕੜੇ ਬਣਾ ਦਿਓ, ਛੋਟੇ 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 ਛੋਟੇ, ਔਰ ਇੱਥੇ ਜਿੰਨੇ ਉਹ ਇੱਕ ਟੁਕੜਾ ਚੱਕ ਲਓ, ਕੋਈ ਚੱਕ ਲਓ, ਉਹਦੇ 'ਚ ਪੂਰਾ ਹੀ ਸੂਰਜ ਨਜ਼ਰ ਆਉਂਦਾ। ਉਹ ਸੰਭਾਲ ਕਰਦਾ ਸਭ ਦੀ। ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮੈਂ ਤੇ ਸਦਾ ਤੇ ਆਈ, ਤੂੰ ਤਾਂ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਪਨੀਐ, ਪ੍ਰਤਪਾਲਾ ਅਪਿਆ ਉਹਦੇ ਕਛੂ ਨਾ ਹੋਈ, ਸਾਥ ਸਾਥ ਸੰਭਾਲਤਾ ਮੇਰਾ ਪ੍ਰਭ ਸੁ। ਉਹ ਤਾਂ ਸਾਥ ਸਾਥ ਦੀ ਸੰਭਾਲ ਕਰਦਾ, ਲੇਕਿਨ ਨਾਲ ਦੂਜਾ ਉਹਦਾ ਇਹ ਹੈ ਕਿ ਸੰਤਾਂ ਨੂੰ, ਆਪਣਿਆਂ ਨੂੰ, ਜਿਹੜੇ ਆਪਣੇ ਆਪ ਨੂੰ ਮਾਣ ਤੋਂ ਰਹਿਤ ਗਿਣਦੇ ਨੇ ਵੀ ਅਸੀਂ ਤਾਂ ਮਾੜੇ ਹਾਂ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਮੈਨੂੰ ਛੱਡ ਦਿਓ ਬਾਕੀ ਸਾਰਾ ਸੰਸਾਰ ਭਲਿਆ ਨੇ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਭਾਈ ਬੁਰਾ ਨਹੀਂ, ਕਿਉਂਕਿ ਮਾਣ ਨਹੀਂ, ਲੇਕਿਨ ਪਰਮੇਸ਼ਰ ਜਿਹੜਾ ਉਹਦੀ ਬਖਸ਼ਿਸ਼ ਐਡੀ ਹੈ, ਐਡੀ ਵਡਿਆਈ ਹੈ ਉਹਦੀ, ਕਿ ਜਿਹੜੇ ਮਾਣ ਤੋਂ ਰਹਿਤ ਨੇ ਉਹਨਾਂ ਨੂੰ ਮਾਣ ਦਬਾਉਂਦਾ। ਇਸ ਤਰ੍ਹਾਂ ਨਾਲ ਫਰਮਾਨ ਹੈ, ਪੜ੍ਹੋ ਪਿਆਰ ਪਿਆਰੇ ਦਰਜੇ ਮਿਲੇ ਵਡਿਆਈ ਮਾਣ ਨਮਾਣਿਆ, ਪਿਆਰੇ ਦਰਜੇ ਮਿਲੇ ਵਡਿਆਈ। ਮਾਣੇ ਨੇ ਮਾਣ ਨਹੀਂ ਕਰਦੇ ਕਿਸੇ ਗੱਲ ਦਾ ਵੀ, ਉਹਨੂੰ ਦਰਗਾਹ ਦੇ ਵਿੱਚ ਵਡਿਆਈ ਮਿਲਿਆ ਕਰਦੀ ਹੈ। ਨਾਮਾ ਛੀਂਬਾ ਆਖੀਐ ਗੁਰਮੁਖ ਪਾਏ ਭਗਤ ਲਿਵਲਾਈ, ਸੰਤਾਂ ਨੂੰ ਮਿਲ ਕੇ ਪਿਆਰ ਦੇ ਨਾਲ ਭਗਤੀ ਵਿੱਚ ਲਿਵਲਾ ਲਈ। ਖੱਤਰੀ ਬ੍ਰਾਹਮਣ ਦਿਓਰ ਹੈ ਉੱਤਮ ਜਾਤ ਕਰਨ ਵਡਿਆਈ, ਖੱਤਰੀ ਬ੍ਰਾਹਮਣਾਂ ਦਾ ਆਪਣਾ ਦਿਓਰਾ ਸੀ, ਉੱਥੇ ਬੈਠੇ ਆਪਣੀਆਂ ਜਾਤਾਂ ਨੂੰ ਵਡਿਆ ਰਹੇ ਨੇ। ਜੋ ਬ੍ਰਾਹਮਣ ਹੈ ਵਰਮਾ ਦੇ ਮੁੱਖ ਤੋਂ ਪੈਦਾ ਹੋਇਆ, ਖੱਤਰੀ ਕਹਿੰਦਾ ਕਿ ਉਹ ਡੌਲਿਆਂ ਤੋਂ ਪੈਦਾ ਹੋਇਆ, ਬਾਕੀ ਜਾਤਾਂ ਕੁਛ ਨਹੀਂ। ਅਤੇ ਨਾਮਦੇਵ ਵੀ ਉੱਥੇ ਬਹਿ ਗਿਆ, ਨਾਮਾ ਪਕੜੋ ਉਠਾ ਲਿਆ, ਵਹਿ ਪਿਛਵਾੜੇ ਹਰ ਗੁਣ ਗਾਈ, ਫੜ ਕੇ ਕੱਢ ਦਿੱਤਾ ਭਗਤ ਬਚਲ ਖਾਏਦਾ। ਹੁਣ ਵਾਹਿਗੁਰੂ ਨੂੰ ਭਗਤ ਬਚਲ ਕਹਿੰਦੇ, ਭਗਤਾਂ ਦੇ ਉੱਤੇ ਸਦਾ ਹੀ ਦਿਆ ਕਰਦਾ। ਫਿਰ ਉਹਨੇ ਕਰਿਆ ਕਹਿੰਦੇ, ਫਿਰ ਦਿਓਰਾ ਪੈਜ ਰਖਾਈ, ਆਪਣੇ ਨਾਮ ਦੀ ਪੈਜ ਰਖਾ ਦਿੱਤੀ, ਦਿਓਰੇ ਦਾ ਮੂੰਹ ਘੁਮਾ ਦਿੱਤਾ, ਦਰਗੇ ਮਾਣ ਨਿਮਾਣਿਆ ਸਾਧ ਸੰਗਤ ਸਤਿਗੁਰ ਸ਼ਰਨਾਈ, ਉੱਤਮ ਪਦਵੀ ਨੀਚ ਜਾਤ ਚਾਰੇ ਪਰਣ ਪਵੈ ਪਏ ਅੱਗ ਪਾਗਾਈ। ਜਿਸਨੇ ਵੀ ਨਾਮ ਜਪਿਆ ਉਹਦੇ ਚਾਰੇ ਵਰਨ ਚਰਨਾਂ ਦੇ ਉੱਤੇ ਆ ਕੇ ਪਏ ਨੇ। ਜਿਉਂ ਨਿਵਾਣ ਨੀਰ ਚੱਲ ਜਾਈ, ਜਿਵੇਂ ਨੀਵੇਂ ਥਾਂ ਨੂੰ ਪਾਣੀ ਜਾਂਦਾ ਹੈ, ਇਸ ਤਰ੍ਹਾਂ ਦੇ ਨਾਲ ਸਾਰਿਆਂ ਨੂੰ ਉਹਨਾਂ ਦੇ ਚਰਨਾਂ 'ਤੇ ਪੈਣਾ ਪੈਂਦਾ। ਜਿਨ੍ਹਾਂ ਦਾ ਅੱਜ ਮਨਾਇਆ ਜਾ ਰਿਹਾ ਦਿਨ ਭਗਤ ਰਵਿਦਾਸ ਜੀ ਦਾ, ਇਹ ਤਾਂ ਨਾਮਦੇਵ ਤਾਂ ਭਲਾ ਫਿਰ ਵੀ ਕੁਛ ਹੋਰ ਉੱਚੀ ਜਾਤ ਸੀ। ਉਹਨਾਂ ਦੀ ਤਾਂ ਜਾਤ ਐਸੀ ਜਿਹਨੂੰ ਅਛੂਤ ਕਹਿੰਦੇ ਸੀ, ਵੀ ਛੋਇਆ ਨਹੀਂ ਜਾ ਸਕਦਾ, ਹੱਥ ਨਹੀਂ ਲਾਇਆ ਜਾ ਸਕਦਾ, ਉਹਨੂੰ ਨਾਮ ਨਹੀਂ ਦਿੱਤਾ ਜਾ ਸਕਦਾ। ਜਿਸ ਵਕਤ ਕਬੀਰ ਸਾਹਿਬ ਨੂੰ ਰਾਮਾਨੰਦ ਨੇ ਨਾਮ ਦੇ ਤਾ, ਬੜੀ ਵਿਰੋਧਤਾ ਹੋਈ ਵੀ ਤੂੰ ਬ੍ਰਾਹਮਣ ਹੋ ਕੇ ਕਰਿਆ ਕੀ ਹੈ। ਕਬੀਰ ਨੂੰ ਨਾਮ ਦੇ ਤਾ, ਜਦੋਂ ਰਵਿਦਾਸ ਜੀ ਨੂੰ ਦੇ ਤਾ, ਫਿਰ ਤਾਂ ਬੜੀ ਉਹ ਭਾਰੀ ਵਿਰੋਧਤਾ ਹੋਈ। ਲੇਕਿਨ ਉਹਨਾਂ ਨੇ ਨਾਮ ਨੂੰ ਐਂ ਨਹੀਂ ਸਮਝਿਆ, ਅੰਮ੍ਰਿਤਾ ਅਸੀਂ ਵੀ ਛਕਾਉਂਦੇ ਹਾਂ, ਸਾਰਿਆਂ ਨੂੰ ਛਕਾਉਂਦੇ ਹਾਂ, ਛਕਣ ਤੋਂ ਬਾਅਦ ਚੱਲਦਾ ਤਾਂ ਕੋਈ ਨਹੀਂ ਹੈ, ਪਤਾ ਨਹੀਂ ਜਾਂ ਤਾਂ ਅੰਮ੍ਰਿਤਾ ਦਾ ਵਿੱਚ ਨਹੀਂ ਹੈ, ਜਾਂ ਫਿਰ ਉਹਨਾਂ ਦੀ ਰੁਚੀ ਨਹੀਂ ਹੈ ਛਕਣ ਵਾਲਿਆਂ ਦੀ। ਪਹਿਲੇ ਜ਼ਮਾਨਿਆਂ 'ਚ ਇਹ ਗੱਲ ਨਹੀਂ ਸੀ ਹੁੰਦੀ। ਮਹਾਰਾਜ ਜੀ ਦੇ ਵੇਲੇ ਪਹਿਲਾਂ ਮਹਾਰਾਜ ਜੀ, ਜਿਸ ਕਿਸੇ ਨੇ ਕਹਿਣਾ ਵੀ ਮੈਂ ਅੰਮ੍ਰਿਤ ਛਕਣਾ ਮਹਾਰਾਜ, ਉਹ ਕਹਿੰਦੇ ਪ੍ਰੇਮੀਆਂ ਪਹਿਲਾਂ 6 ਮਹੀਨੇ ਤੂੰ 1.25 ਲੱਖ ਪਾਠ ਕਰ ਮੂਲ ਮੰਤਰ ਦਾ, ਕਰਦਾ ਹੀ ਰਹਿ ਹਰ 1.25 ਮਹੀਨਾ, ਹਰ 1.25 ਮਹੀਨਾ, ਹਰ 1.25 ਮਹੀਨਾ, ਅਤੇ 6 ਮਹੀਨੇ ਬਾਅਦ ਸਾਨੂੰ ਮਿਲੀ, ਫਿਰ ਅਸੀਂ ਤੈਨੂੰ ਦੱਸਾਂਗੇ ਵੀ ਅੰਮ੍ਰਿਤ ਛਕਾਉਣਾ ਹੈ ਕਿ ਨਹੀਂ। ਜਦ ਉਹਨੇ ਕਰ ਲੈਣੇ 4-5 ਲੱਖ ਪਾਠ ਹੋ ਗਿਆ ਸਮਝ ਲਓ, ਇੰਨਾ ਪਾਠ ਕਰਕੇ ਮੂਲ ਮੰਤਰ ਦਾ ਜਦੋਂ ਆਉਣਾ, ਕਹਿਣਾ ਕਰ ਲਿਆ ਭਾਈ, ਕਹਿੰਦੇ ਹਾਂ, ਕਹਿੰਦੇ ਜਾ ਹੁਣ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਲਿਆ। 5 ਪਿਆਰਿਆਂ ਨੇ ਨਾਮ ਦੇ ਤਾ, ਕਹਿਣਾ ਮਹਾਰਾਜ ਹੁਣ ਮੈਨੂੰ ਜੁਗਤ ਸਮਝਾ ਦਿਓ, ਮੈਂ ਨਾਮ ਜਪਿਆ ਕਿਵੇਂ ਕਰਾਂ, ਕਿਉਂਕਿ ਜਿਹੜੀ ਜੁਗਤ ਹੈ, ਜੋਤ ਹੈ ਗੁਰੂ ਗ੍ਰੰਥ ਸਾਹਿਬ, ਜੁਗਤ ਹੈ ਸੰਤਾਂ ਮਹਾਂਪੁਰਸ਼ਾਂ ਦੇ ਕੋਲ, ਵੀ ਕਿਸ ਢੰਗ ਨਾਲ ਜਪਣਾ। ਜੇ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ, ਉਹਦੇ ਅਰਥ ਇਹ ਹੋਰ ਤਰ੍ਹਾਂ ਕੱਢਣੇ ਸ਼ੁਰੂ ਕਰ ਦਿੱਤੇ। ਗੁਰੂ ਮਹਾਰਾਜ ਕਹਿੰਦੇ ਆ, ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੇ ਨਾ ਹੰਸ ਨਹਿ ਕੰਧ ਚੀਜ਼ੈ। ਕਹਿੰਦੇ ਜੀ ਇਹ ਤਾਂ ਮਹਾਰਾਜ ਨੇ ਜੋਗੀਆਂ ਦੀ ਗੱਲ ਕਰੀ ਹੈ, ਸਾਡੀ ਗੱਲ ਨਹੀਂ ਹੈ। ਉੱਥੇ ਸ਼ੰਕਾ ਪਾ ਦਿੱਤਾ, ਅਰਥ ਪੜ੍ਹਨ ਵਾਲਾ ਸ਼ੰਕੇ ਜਾ ਜਾਂਦਾ, ਨਾ ਉੱਧਰ ਨਾ ਉੱਧਰ, ਪਤਾ ਹੀ ਨਹੀਂ ਲੱਗਦਾ। ਉਹਦੀ ਜੁਗਤ ਜਿਹੜੀ ਹੈ, ਨਾਮ ਜਪਣ ਵਾਲਿਆਂ ਨੂੰ ਪਤਾ ਹੁੰਦਾ, ਜਿਹੜਾ ਤੈਰ ਕੇ ਜਾਂਦਾ ਨਾ ਮਗਰਮੱਛਾਂ 'ਚੋਂ, ਕਿਸੇ ਨੰਗੇ ਨਹਿਰ 'ਚੋਂ ਜਾਂ ਦਰਿਆ 'ਚੋਂ, ਉਹਨੂੰ ਪਤਾ ਹੁੰਦਾ ਵੀ ਇਹਨਾਂ ਡੁੱਬਾਂ 'ਚ ਮਗਰਮੱਛ ਨੇ, ਇੱਥੇ ਨਾ ਜਾਈ, ਇੱਧਰ ਦੀ ਲੰਘ ਜਾ, ਇੱਥੇ ਪੇਤਲਾ ਪਾਣੀ ਹੈ, ਇੱਥੇ ਘੱਟ ਆਉਂਦੇ ਨੇ। ਉਹ ਜੁਗਤ ਦੱਸੀ ਜਾਂਦਾ ਵੀ ਹੁਣ ਤੂੰ ਇੱਧਰ ਨੂੰ ਹੋ ਜਾ, ਹੁਣ ਇੱਧਰ ਨੂੰ ਹੋ ਜਾ, ਕਿਉਂਕਿ ਜੁਗਤ ਤੋਂ ਬਿਨਾਂ ਤਾਂ ਇੱਕ ਸਵਾਲ ਨਹੀਂ ਨਿਕਲਦਾ। ਬੱਚਿਆਂ ਨੂੰ ਕਹਿ ਦਿਓ, ਆਹ ਲਘੁੱਤਮ ਦਾ ਸਵਾਲ ਕੱਢਣ ਲੱਗ ਜਾਣ, ਜੇ ਜੁਗਤ ਨਾ ਦੱਸੋ ਸਵਾਲ ਦਾ ਜਵਾਬ ਹੀ ਨਹੀਂ ਆਉਂਦਾ। ਸੋ ਇਸ ਤਰ੍ਹਾਂ ਹਰ ਚੀਜ਼ ਦਾ ਫਾਰਮੂਲਾ ਹੋਇਆ ਕਰਦਾ। ਸੋ ਫਿਰ ਮਹਾਰਾਜ ਨੇ ਜੁਗਤ ਦੱਸ ਦੇਣੀ ਵੀ ਐਂ ਨਾਮ ਜਪ ਲੈ ਭਾਈ, ਫਿਰ ਦੱਸੀ ਜਿਹੜਾ ਕੁਝ ਤੈਨੂੰ ਪ੍ਰਗਟ ਹੋਊਗਾ। ਹੌਲੀ ਹੌਲੀ ਚੱਕ ਕੇ ਸੁਰਤੀਆਂ ਉੱਪਰ ਨੂੰ ਲਈ ਜਾਣੀਆਂ, ਬਥੇਰੇ ਨਾਮ ਜਪਣ ਵਾਲੇ ਹੋਏ ਨੇ। ਪਹਿਲਾਂ ਬਾਬਾ ਕਰਮ ਸਿਉਣੀ, ਉਹ ਬਹੁਤ ਘੱਟ ਅੰਮ੍ਰਿਤ ਛਕਾਉਂਦੇ ਸੀ, ਜੇ ਛਕਾਉਂਦੇ ਸੀ ਉਹ ਬ੍ਰਹਮ ਗਿਆਨੀ ਤੋਂ ਘੱਟ ਨਹੀਂ ਰਿਹਾ, 101 ਬ੍ਰਹਮ ਗਿਆਨੀ ਉਹਨਾਂ ਤੋਂ ਹੋਇਆ, ਬਾਬਾ ਜੀ ਤੋਂ, ਬਾਬਾ ਕਰਮ ਸਿੰਘ ਜੀ ਤੋਂ ਪੂਰੇ ਹੋਇਆ ਕਰਦੇ ਸੀ। ਸੋ ਇਹ ਵੀ ਪੂਰਾ ਜਦੋਂ ਨਾਮ ਮਿਲ ਗਿਆ ਕਬੀਰ ਸਾਹਿਬ ਨੂੰ ਅਤੇ ਰਵਿਦਾਸ ਜੀ ਨੂੰ, ਫਿਰ ਇਹ ਪੂਰੇ ਹੀ ਹੋਏ ਨੇ। ਅਤੇ ਉਹਨਾਂ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਗੱਲ ਨਾਲ ਕੀਤੀ ਗਈ ਹੈ ਕਿ ਭਗਤ ਰਵਿਦਾਸ ਜੀ ਦੇ ਉੱਤੇ ਮਾਇਆ ਦਾ ਅਸਰ ਹੀ ਨਹੀਂ ਹੋਇਆ ਕੋਈ ਵੀ, ਅਤੇ ਉਹਨੇ ਮਾਇਆ ਨੂੰ ਤਿਆਗ ਕਰਕੇ ਰੱਖਿਆ, ਨਾ ਆਪ ਆਏ ਉਹਦੇ ਅਸਰ ਦੇ ਥੱਲੇ, ਨਾ ਮਾਇਆ ਨੇ ਉਹਨਾਂ ਨੂੰ ਕਾਬੂ ਕੀਤਾ, ਅਤੇ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ। ਤਿੰਨ ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ ਜੀ, ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਰਾ ਭਇਓ ਗੁਣੀ ਗਹੀਰ। ਜਦੋਂ ਕਬੀਰ ਸਾਹਿਬ ਨੇ ਛੋਟੀ ਜਾਤ 'ਚ ਹੁੰਦਿਆਂ ਹੋਇਆਂ ਵੀ ਪਰਮੇਸ਼ੁਰ ਦਾ ਨਾਮ ਜਪਿਆ, ਸਾਢੇ 7 ਕਰੋੜ ਬੰਦੇ ਦਾ ਕਬੀਰ ਸਾਹਿਬ ਨੇ ਆਧਾਰ ਕਰਿਆ 150 ਸਾਲ ਦੀ ਉਮਰ 'ਚ। ਵੱਡੇ ਵੱਡੇ ਦੇਵਤਾ ਵਰਮਾ ਵਿਸ਼ਨੂੰ ਮਹੇਸ਼ ਵਗੈਰਾ ਕਬੀਰ ਸਾਹਿਬ ਦੇ ਦਰਸ਼ਨ ਨੂੰ ਆਏ। ਰਵਿਦਾਸ ਟਵੰਤਾ ਢੋਰ ਨੀਤ, ਕਹਿਣ ਲੱਗੇ ਰਵਿਦਾਸ ਦਾ ਕੀ ਕੰਮ ਸੀ, ਮਰੇ ਹੋਏ ਡੰਗਰ ਚੱਕ ਕੇ ਬਾਹਰ ਡੁੱਡਲੀ ਵਿੱਚ ਸਿੱਟੇ ਆਉਣੇ, ਉਹਨਾਂ ਦਾ ਚਮੜਾ ਲਾ ਲੈਣਾ ਅਤੇ ਉਹ ਚਮੜੇ ਨੂੰ ਲਿਆ ਕੇ ਧੋ ਲੈਣਾ, ਧੋ ਕੇ ਬਾਕਾਇਦਾ ਤਰੀਕੇ ਨਾਲ ਉਹਨੂੰ ਰੰਗ ਵਗੈਰਾ ਦੇ ਕੇ ਸੁਕਾ ਕੇ ਫਿਰ ਉਹਦੇ ਜੋੜੇ ਬਣਾਉਣੇ ਅਤੇ ਜੋੜੇ ਗੰਢਣੇ। ਆਹ ਕੰਮ ਰਵਿਦਾਸ ਜੀ ਕਰਦੇ ਸੀ। ਹੁਣ ਮੈਂ ਕਿਤਾਬਾਂ ਹੁਣ ਵਾਲੇ ਬੰਦਿਆਂ ਦੀਆਂ ਪੜ੍ਹੀਆਂ, ਉਹ ਕਹਿੰਦੇ ਜੀ ਉਹ ਤਾਂ ਬਹੁਤ ਅਮੀਰ ਬੰਦੇ ਸੀਗੇ, ਬੜਾ ਪੈਸਾ ਸੀ ਉਹਨਾਂ ਕੋਲ, ਹੋਰ ਇਹ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਇਹ ਗੁਰੂ ਮਹਾਰਾਜ ਨੇ ਜੋ ਕੁਝ ਫਰਮਾਇਆ ਇਹ 350 ਸਾਲ ਪਹਿਲਾਂ ਦੀ ਗੱਲ ਹੈ ਜੋ ਮਹਾਰਾਜ ਨੇ ਲਿਖੀ ਆ। ਸੋ ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਗਰੀਬੀ ਦੀ ਹਾਲਤ 'ਚ ਹੁੰਦੇ ਹੋਏ ਨੇ ਮਾਇਆ ਵੱਲ ਅੱਖ ਚੱਕ ਕੇ ਵੀ ਨਹੀਂ ਦੇਖੀ, ਅਤੇ ਫਿਰ ਕਹਿੰਦੇ ਪ੍ਰਗਟ ਹੋਆ ਸਾਧ ਸੰਗਾਰ ਦਰਸ਼ਨ ਪਾਇਆ, ਸੰਤਾਂ ਦੀ ਸੰਗਤ 'ਚ ਪ੍ਰਗਟ ਹੋ ਗਿਆ ਅਤੇ ਦਰਸ਼ਨ ਵਾਹਿਗੁਰੂ ਦਾ ਰੋਜ਼ ਇਹ ਕਰਦਾ ਰਿਹਾ, ਇਹਨੂੰ ਪ੍ਰਾਪਤ ਹੋ ਗਿਆ ਅਤੇ ਪੂਰੇ ਵੱਡੇ ਮਹਾਂਪੁਰਸ਼ਾਂ ਦੇ ਵਿੱਚ ਗਿਣਿਆ ਗਿਆ। ਰਵਿਦਾਸ ਜੀ ਚੁਰਾਹੇ ਵਿੱਚ ਬੈਠੇ ਹੋਏ, ਘਰਦਿਆਂ ਨੇ ਅੱਡ ਕਰ ਦਿੱਤੇ ਕਿਉਂਕਿ ਆਪ ਜੋ ਕੁਛ ਕਮਾਉਂਦੇ ਸੀ ਸਾਧੂ ਸੰਤਾਂ ਦੇ ਵਾਸਤੇ ਖਰਚ ਲਿਆ ਕਰਦੇ ਸੀ, ਖਾਣ ਪੀਣ ਨੂੰ ਮੰਗਾ ਦਿੰਦੇ ਸੀ ਦੁਕਾਨਾਂ ਤੋਂ ਮੰਗਾ ਦੇਣਾ, ਜਿੱਥੇ ਵੀ ਹੁੰਦਾ ਮੰਗਾ ਦੇਣਾ, ਸੰਤਾਂ ਦੀ ਸੇਵਾ ਕਰਨੀ, ਖਾਲੀ ਨਾ ਕੋਈ ਜਾਣ ਦੇਣਾ। ਘਰ ਵਾਲੇ ਇਸ ਗੱਲ ਤੋਂ ਤੰਗ ਪੈ ਗਏ ਵੀ ਲਿਆਉਂਦਾ ਤਾਂ ਕੁਛ ਹੈ ਨਹੀਂ, ਸਮਾਂ ਕਰਜ਼ਾ ਚਾੜ ਦਿੰਦਾ ਜਿਹੜਾ ਸਾਨੂੰ ਦੇਣਾ ਪੈਂਦਾ। ਇੱਕ ਝੌਂਪੜੀ ਪਾ ਦਿੱਤੀ, ਕਹਿਣ ਲੱਗੇ ਰਵਿਦਾਸ ਫਿਰ ਤੂੰ ਅੱਡ ਹੋ ਜਾ ਸਾਤੇ ਜੇ ਇਹ ਕੰਮ ਕਰਨੇ। ਅੱਡ ਹੋ ਗਏ, ਚੁਰਾਹੇ ਦੇ ਉੱਤੇ ਇੱਕ ਝੌਂਪੜੀ ਪਾ ਲਈ, ਉਹਦੇ ਵਿੱਚ ਪਿਛਲੇ ਹਿੱਸੇ 'ਚ ਘਰ ਵਾਲੀ ਰਹਿਣ ਲੱਗ ਗਈ ਅਤੇ ਆਪ ਅਗਲੇ ਹਿੱਸੇ 'ਚ ਉਹਨਾਂ ਨੇ ਆਪਣਾ ਅੱਡਾ ਬਣਾ ਲਿਆ, ਛੋਟਾ ਜਿਹਾ ਬੋਰੀ ਵਿਛਾ ਲਈ ਅਤੇ ਉੱਥੇ ਬੈਠ ਕੇ ਜੋੜੇ ਗੰਢਣੇ ਸ਼ੁਰੂ ਕਰ ਦਿੱਤੇ। ਗੰਢਦੇ ਹੋਏ ਖਰਚ ਬਹੁਤ ਆਉਣ ਲੱਗ ਗਿਆ ਅਤੇ ਆਪ ਜੇ ਮਿਲ ਗਿਆ ਤਾਂ ਛੱਕ ਲਿਆ, ਨਾ ਮਿਲਿਆ ਤਾਂ ਚੁੱਪ ਕਰਕੇ ਉਸੇ ਤਰ੍ਹਾਂ ਪਾਣੀ ਪੀ ਕੇ ਸੌਂ ਜਾਂਦੇ ਸੀ। ਉਹ ਵੀ ਵਿਚਾਰੀ ਇੰਨੀ ਚੰਗੀ ਸੀ, ਕਦੇ ਨਹੀਂ ਸੀ ਕੋਈ ਗੱਲ ਕਹਿੰਦੀ। ਸੋ ਹੁੰਦੇ ਹੁੰਦੇ ਇੱਕ ਵਾਰੀ ਪਰਮੇਸ਼ਰ ਆਪ ਸਾਧੂ ਦਾ ਰੂਪ ਧਾਰ ਕੇ ਆ ਗਏ, ਆ ਕੇ ਕਹਿਣ ਲੱਗੇ ਰਵਿਦਾਸ ਜੀ ਭਗਤ ਜੀ ਮੇਰਾ ਜੋੜਾ ਗੰਢ ਤੋਂ ਬੜਾ ਟੁੱਟਿਆ ਹੋਇਆ, ਚਾਰੇ ਚੱਕ ਕੇ ਦੇਖਿਆ ਵੀ ਕਿੱਥੋਂ ਗੰਢਣਾ ਸ਼ੁਰੂ ਕਰਾਂ, ਇਹ ਤਾਂ ਟਾਕੀਆਂ ਹੀ ਬੇਅੰਤ ਨੇ, ਕਿਸੇ ਪਾਸਿਓਂ ਵੀ ਸਾਬਤ ਨਹੀਂ ਵੀ ਮੈਂ ਇੱਥੋਂ ਧਾਗਾ ਪਾਵਾਂ ਅਤੇ ਜੋੜਾ ਰਹਿ ਜਾਏਗਾ। ਉਹਨਾਂ ਨੇ ਪੱਚਰਾਂ ਕੱਟ ਕੱਟ ਕੇ ਕੱਟ ਕੱਟ ਕੇ ਕੁੱਟ ਕੁੱਟ ਕੇ ਜੋੜੇ ਨੂੰ ਐਨ ਬਣਾ ਦਿੱਤਾ ਵਧੀਆ। ਉਹ ਵੀ ਦੇਖਦੇ ਰਹੇ ਬੈਠੇ ਅਤੇ ਇਹ ਬੜੇ ਪਿਆਰ ਅਤੇ ਲਗਨ ਨਾਲ ਇਹਨਾਂ ਨੇ ਜੋੜਾ ਗੱਠ ਦਿੱਤਾ। ਗੱਠਣ ਤੋਂ ਬਾਅਦ ਜਸਵਤ ਉਹਨਾਂ ਨੇ ਲੈ ਲਿਆ, ਕਹਿੰਦੇ ਭਗਤ ਜੀ ਆਹ ਦਿਖਾਇਓ ਤਾਂ ਤੁਸੀਂ ਮੈਨੂੰ ਆਰ ਅਤੇ ਰੰਬੀ ਦੋਵੇਂ ਚੀਜ਼ਾਂ ਦਿਖਾਓ। ਅਤੇ ਬੁੱਕਲ ਦੇ ਵਿੱਚੋਂ ਝੋਲੇ ਦੇ ਵਿੱਚੋਂ ਇੱਕ ਪੱਥਰ ਜਿਹਾ ਕੱਢਿਆ, ਨਾਲ ਲਾ ਤਾ, ਦੋਏ ਸੋਨੇ ਦੀਆਂ ਬਣਾ ਤੀਆਂ, ਭਗਤ ਜੀ ਨੂੰ ਵਾਪਸ ਕਰਤੀਆਂ। ਅਤੇ ਜਦੋਂ ਚਮੜਾ ਕੱਟਣ ਲੱਗੇ, ਸੋਨਾ ਨਰਮ ਹੁੰਦਾ ਲੋਹੇ ਨਾਲ, ਉਹ ਮੂੰਹ ਮੁੜ ਗਿਆ ਉਹਦਾ। ਕਹਿਣ ਲੱਗੇ ਸੰਤੋ ਆ ਕੀ ਕਰਤਾ ਤੁਸੀਂ, ਮੇਰੀ ਤਾਂ ਹਾਰ ਵੀ ਕਮਜ਼ੋਰ ਪੈ ਗਈ ਅਤੇ ਰੰਬੀ ਵੀ ਗਲਤ ਹੋ ਗਈ, ਮੈਂ ਤਾਂ ਚਮੜਾ ਕੱਟਣਾ ਸੀ। ਕਹਿੰਦੇ ਭਗਤ ਜੀ ਇਹ ਸੋਨੇ ਦੀ ਬਣ ਗਈ ਹੈ, ਤੁਹਾਨੂੰ ਆ ਜੋੜਿਆਂ ਵਾਸਤੇ ਚਮੜਾ ਕੱਟਣ ਦੀ ਲੋੜ ਨਹੀਂ ਹੈ, ਆਹ ਲਓ ਪਾਰਸ, ਆਹ ਪਾਰਸ ਦੀ ਵੱਟੀ ਹੈ, ਲੋਹੇ ਨਾਲ ਲਾ ਦਿਉ ਅਤੇ ਸੋਨਾ ਬਣ ਜਾਂਦੀ ਹੈ, ਲੰਗਰ ਚੱਲਦਾ ਤੁਹਾਡਾ, ਵੇਚ ਆਇਆ ਕਰੋ ਅਤੇ ਲਿਆ ਕੇ ਲੰਗਰ ਖੁੱਲ੍ਹੇ ਦਿਲ ਨਾਲ ਚਲਾਓ। ਕਹਿੰਦੇ ਨਾ ਮੈਂ ਤਾਂ ਮਿਹਨਤ ਦੇ ਨਾਲ ਜੋ ਕਮਾਉਂਦਾ ਉਹਦੇ ਵਿੱਚੋਂ ਵੰਡ ਕੇ ਛਕ ਲੈਂਦੇ ਹਾਂ ਜਿੰਨਾ ਕੁ ਹੁੰਦਾ, ਮੈਂ ਵੱਡਾ ਕੰਮ ਕੋਈ ਨਹੀਂ ਕਰਨਾ, ਮੈਨੂੰ ਪੈਸੇ ਦੀ ਲੋੜ ਨਹੀਂ ਹੈ। ਕਹਿਣ ਲੱਗੇ ਫਿਰ ਐਂ ਕਰੋ, ਅਸੀਂ ਜਾਣਾ ਤੀਰਥ ਯਾਤਰਾ 'ਚ, ਕਿਤੇ ਐਸਾ ਨਾ ਹੋਵੇ ਗੁਆਚ ਜਾਵੇ, ਅਤੇ ਤੁਸੀਂ ਇਸ ਨੂੰ ਸੰਭਾਲ ਕੇ ਰੱਖ ਲਿਓ ਅਤੇ ਨਾਲੇ ਵਰਤੀ ਜਾਇਓ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਸਾਧੂ ਸੰਤਾਂ ਦੇ ਕੋਲ ਆਮ ਹੋਇਆ ਕਰਦੇ ਨੇ ਅਤੇ ਉਹ ਪਰਉਪਕਾਰ ਦੇ ਕੰਮ ਕਰੀ ਜਾਂਦੇ ਹੁੰਦੇ ਨੇ ਇਹਦੇ ਨਾਲ। ਉਸ ਵੇਲੇ ਰਵਿਦਾਸ ਜੀ ਨੂੰ ਦਿੱਤਾ, ਰਵਿਦਾਸ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਰੱਖ ਦਿਓ ਜਿੱਥੇ ਰੱਖਣਾ। ਉਹਨਾਂ ਨੇ ਲੀਰ ਵਿੱਚ ਬਲੇਟਿਆ, ਲੀਰ 'ਚ ਕੱਪੜੇ 'ਚ ਬਲੇਟ ਕੇ ਛੱਪਰ 'ਚ ਟੰਗ ਦਿੱਤਾ, ਨਾਲ ਕਿਹਾ ਕਹਿੰਦੇ ਭਗਤ ਜੀ ਆ ਪਿਆ, ਖਿਆਲ ਸੀ ਕਿ ਇਹ ਸਾਡੇ ਜਾਣ ਤੋਂ ਬਾਅਦ ਇਸ ਤਰ੍ਹਾਂ ਕਰ ਲਏਗਾ ਅਤੇ ਜਦ ਅਸੀਂ ਆਉਣਾ ਆਉਂਦਿਆਂ ਨੂੰ ਇਹਦੇ ਮੰਦਰ ਬਣੇ ਹੋਣਗੇ, ਵਧੀਆ ਮਕਾਨ ਬਣੇ ਹੋਣਗੇ। ਅਤੇ ਜਿਸ ਵਕਤ ਇੱਕ ਸਾਲ ਤੋਂ ਬਾਅਦ ਆਉਂਦੇ ਨੇ ਕੀ ਦੇਖਦੇ ਨੇ, ਛੱਪਰੀ ਟੁੱਟੀ ਹੋਈ ਹੈ ਅਤੇ ਉਹਦੀ ਮੁਰੰਮਤ ਵੀ ਨਹੀਂ ਕਰਾ ਸਕੇ, ਉੱਥੇ ਹੀ ਬੈਠੇ ਨੇ ਜਿਵੇਂ। ਅਤੇ ਆਉਂਦਿਆਂ ਨੇ ਕਿਹਾ ਭਗਤ ਜੀ ਮੈਨੂੰ ਪਛਾਣ ਲਿਆ? ਕਹਿੰਦੇ ਹਾਂ ਜੀ ਪਛਾਣ ਤਾਂ ਲਿਆ। ਕਹਿੰਦੇ ਹੀਰਾ ਔਰ ਪਾਰਸ ਗੁਆਚ ਗਿਆ ਥੋਤੇ? ਕਹਿੰਦੇ ਨਹੀਂ, ਮੈਂ ਤਾਂ ਦੇਖਿਆ ਹੀ ਨਹੀਂ ਆ, ਜਿੱਥੇ ਤੁਸੀਂ ਰੱਖਿਆ ਉੱਥੇ ਟੋਲ ਹੋ। ਜਦ ਉਸ ਥਾਂ 'ਤੇ ਜਾ ਕੇ ਦੇਖਿਆ ਉਵੇਂ ਜਿਵੇਂ ਹੀ ਪਿਆ, ਬੰਨਿਆ ਬਣਾਇਆ। ਕਹਿਣ ਲੱਗੇ ਤੁਸੀਂ ਲੈ ਲਓ। ਕਹਿੰਦੇ ਸੰਤੋ ਸਾਨੂੰ ਇਸ ਗੱਲ ਦੀ ਲੋੜ ਨਹੀਂ ਹੈ, ਇਹਦੀ ਗੱਲ ਦੀ ਲੋੜ ਨਹੀਂ, ਕਿਉਂਕਿ ਸਾਨੂੰ ਕੋਈ ਵਿਸ਼ੇਸ਼ਤਾ ਨਹੀਂ ਹੈ ਇਸ ਗੱਲ ਦੇ ਵਿੱਚ। ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ।
ਸੋਨੇ ਮਿੱਟੀ ਨੂੰ ਸਵਾਨ ਸਾਨੂੰ ਜਾਣਗੇ, ਜਪਦੇ ਨੇ ਨਾਮ ਹਰੀ ਦਾ, ਸਵਾਨ ਸਾਨੂੰ ਜਾਣਗੇ, ਜਪਦੇ ਨੇ ਨਾਮ ਹਰੀ ਦਾ, ਸਤਿ ਸ਼੍ਰੀ ਅਕਾਲ।
ਸਾਧੂਆਂ ਦੀ ਅਵਸਥਾ, ਜੀਵਨ ਮੁਕਤੀ ਦੀ ਅਵਸਥਾ ਮਹਾਰਾਜ ਫਰਮਾਨ ਕਰਦੇ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਜੋ। ਖੁਸ਼ੀ ਆ ਜਾਵੇ, ਗਮੀ ਆ ਜਾਵੇ, ਇੱਕੋ ਜੀ ਬਿਰਤੀ ਰੱਖਦੇ ਨੇ, ਡੋਲਦੇ ਨਹੀਂ। ਭਾਈ ਭਿਖਾਰੀ ਦੇ ਘਰ ਖੁਸ਼ੀ ਵੀ ਆ ਗਈ, ਲੜਕੇ ਨੂੰ ਵਿਆਹੁਣ ਚਲੇ ਗਏ, ਜਾਂ ਵਿਆਹ ਕੇ ਆਏ ਲੜਕਾ ਚੜ੍ਹਾਈ ਕਰ ਗਿਆ, ਗਮੀ ਵੀ ਆ ਗਈ। ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਫੇਰ ਰਹੇ। ਭਾਈ ਗੁਰਮੁਖ ਹੈਰਾਨ ਹੋ ਗਿਆ, ਕਹਿੰਦੇ ਭਾਈ ਭਿਖਾਰੀ ਪਹਿਲਾਂ ਵੀ ਤੁਹਾਡੀ ਬਿਰਤੀ ਹੋਈ, ਤੁਸੀਂ ਖੁਸ਼ੀ ਵਿੱਚ ਖੁਸ਼ੀ ਨਹੀਂ ਮਨਾਈ ਅਤੇ ਹੁਣ ਗਮੀ ਵਿੱਚ ਵੀ ਤੁਸੀਂ ਗਮੀ ਨਹੀਂ ਮਨਾਏ, ਪਰਮੇਸ਼ੁਰ ਦਾ ਸ਼ੁਕਰ ਇਹ ਕਰੇ। ਇਹ ਗੱਲ ਕੀ ਹੈ? ਕਹਿੰਦੇ ਭਾਈ ਗੁਰਮੁਖਾ, ਇਹ ਆਪਾਂ ਨੂੰ ਦਿੱਤਾ ਹੋਇਆ ਕੀ ਨਹੀਂ ਹੈ? ਸਭ ਕੁਛ ਪਰਮੇਸ਼ੁਰ ਨੇ ਹੀ ਦਿੱਤਾ। ਇੱਕ ਸਾਖੀ ਸੁਣਾਈ ਉਹਨਾਂ ਨੇ, ਕਹਿਣ ਲੱਗੇ ਇੱਕ ਕੋਈ ਬੰਦਾ ਸੀ, ਕਾਰੋਬਾਰ ਕਰਦਾ ਸੀ, ਕਾਰੋਬਾਰ ਕਰਦੇ ਨੂੰ ਪੈਸਿਆਂ ਦੀ ਲੋੜ ਪਈ। ਜਿਸ ਦੇਸ਼ ਵਿੱਚ ਰਹਿੰਦਾ ਸੀ ਕਿਸੇ ਨੇ ਨਾ ਮਦਦ ਉਹਦੀ ਕੀਤੀ, ਕਿਸੇ ਨੇ ਪੈਸੇ ਨਾ ਦਿੱਤੇ, ਅਤੇ ਬੜਾ ਪਰੇਸ਼ਾਨ ਹੋ ਗਿਆ ਵੀ ਮੈਂ ਪੈਸੇ ਕਿਸੇ ਥਾਂ ਤੋਂ ਜਾ ਕੇ ਲਵਾਂ। ਅੱਗੇ ਚਲਿਆ ਗਿਆ ਤਾਂ ਕਿਸੇ ਨੇ ਦੱਸਿਆ ਵੀ ਆਹ ਜਿਹੜਾ ਨਾਲ ਦਾ ਹੈ ਦੇਸ਼, ਇੱਥੇ ਪੈਸੇ ਬਿਨਾਂ ਲਿਖਤ ਪੜ੍ਹਤ ਤਾਂ ਹੀ ਮਿਲ ਜਾਂਦੇ ਨੇ, ਆਹ ਬਾਰਡਰ ਕਰੋਸ ਕਰ ਜਾ ਅਤੇ ਉੱਥੋਂ ਲੈ ਲੈ, ਫਿਰ ਮੋੜਦੀ ਉਹਨਾਂ ਨੂੰ। ਉੱਥੇ ਚਲਿਆ ਜਾਂਦਾ, ਜਿਸ ਵਕਤ ਉੱਥੇ ਗਿਆ ਕੀ ਦੇਖਦਾ, ਕਿਸੇ ਦਾ ਜਵਾਨ ਲੜਕਾ ਸੀ ਚੜ੍ਹਾਈ ਕਰਕੇ, ਉਹ ਜਿਹੜੇ ਪ੍ਰੇਮੀ ਨੇ ਹਲ ਚਲਾ ਰਿਹਾ ਜ਼ਿਮੀਂਦਾਰ ਅਤੇ ਉਹਦਾ ਲੜਕਾ ਚੜ੍ਹਾਈ ਕਰ ਗਿਆ। ਇਹ ਚਲਿਆ ਗਿਆ ਜਾ ਕੇ ਕਹਿਣ ਲੱਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲਣਾ ਹੈ, ਅਤੇ ਨਾਲ ਦੇਖਣ ਲੱਗ ਗਿਆ ਵੀ ਲੜਕਾ ਇਹਦਾ ਚੜ੍ਹਾਈ ਕਰ ਗਿਆ, ਇਹ ਅਜੇ ਵੀ ਹਲ ਪਾਈ ਜਾਂਦਾ, ਇਹਨੂੰ ਚੱਕ ਕੇ ਇਹਨੇ ਪਾਸੇ ਕਰਤਾ, ਨਾ ਰੋਇਆ ਨਾ ਪਿੱਟਿਆ, ਕੁਛ ਵੀ ਨਹੀਂ ਕਰਿਆ, ਦੇਖਦਾ ਰਿਹਾ ਦੇਖਦਾ ਰਿਹਾ। ਉਹ ਤੋਂ ਬਾਅਦ ਇਹਨੇ ਕਿਹਾ ਵੀ ਭਾਈ ਮੈਂ ਤਾਂ ਫਲਾਣੇ ਨੂੰ ਮਿਲਣਾ, ਮੈਨੂੰ ਰਸਤਾ ਦੱਸ। ਕਹਿੰਦੇ ਐਸੇ ਪਿੰਡ 'ਚ ਰਹਿੰਦਾ ਉਹ, ਇਸ ਪਾਸੇ ਚਲੇ ਜਾਈ, ਸਾਡੇ ਘਰ ਕੋਲ ਦੀ ਤਾਂ ਲੰਘ ਕੇ ਜਾਣਾ, ਤੂੰ ਐਂ ਕਹੀ ਸਾਡਾ ਘਰ ਹੈ, ਆਹ ਮੇਰਾ ਨਾਮ ਹੈ, ਮੇਰੇ ਘਰ ਸੁਨੇਹਾ ਦੇ ਦੀ, ਮੇਰੀ ਨੂੰਹ ਨੇ ਰੋਟੀ ਲੈ ਕੇ ਆਉਣੀ ਹੈ ਸਾਡੀ ਦੋਹਾਂ ਦੀ, ਉਹਨੂੰ ਕਹਿ ਦੀ ਵੀ ਇੱਕ ਦੀ ਉਹ ਲਿਆਵੇ, ਦੋ ਦੀ ਨਾ ਲਿਆਵੇ। ਸੋ ਚਲਿਆ ਗਿਆ ਜਾ ਕੇ, ਅੱਗੇ ਉਹ ਬੀਬੀ ਪ੍ਰਸ਼ਾਦੇ ਲੈ ਕੇ ਘਰੋਂ ਨਿਕਲ ਚੁੱਕੀ ਸੀ, ਜਦ ਦੇਖਿਆ ਇਹਨੇ ਵੀ ਉੱਤੇ ਪ੍ਰਸ਼ਾਦੇ ਚੱਕੇ ਹੋਏ ਨੇ ਸ਼ੀਸ਼ ਦੇ ਉੱਤੇ, ਇਹਨੂੰ ਲਾਇਆ ਹੋਇਆ ਅਤੇ ਲੱਸੀ ਦਾ ਗੜਵਾ ਵੀ ਉੱਤੇ ਰੱਖੀ ਚੱਕਰਾ ਰੱਖਿਆ ਹੋਇਆ ਅਤੇ ਨਾਲ ਪ੍ਰਸ਼ਾਦੇ ਵੀ ਨੇ। ਕਹਿਣ ਲੱਗਿਆ ਬੀਬੀ ਤੂੰ ਜਿਹੜੇ ਹਾਲ ਚਲਾਉਂਦੇ ਨੇ ਉਹਨਾਂ ਦੀ ਰੋਟੀ ਲੈ ਕੇ ਚੱਲੀ ਹੈ? ਕਹਿੰਦੀ ਹਾਂ ਵੀਰਾ ਮੈਂ ਉੱਥੇ ਚੱਲੀ। ਕਹਿੰਦੇ ਮੈਂ ਇੱਕ ਸੁਨੇਹਾ ਦੇਣਾ। ਕਹਿੰਦੇ ਦਿਓ। ਕਹਿੰਦਾ ਤੇਰਾ ਜਿਹੜਾ ਪਤੀ ਹੈ ਨਾ, ਇੰਨਾ ਕਹਿ ਕੇ ਗੱਲ ਨਾ ਕਹਾਂ ਕਹਿ ਹੋਵੇ। ਉਹ ਕਹਿੰਦੀ ਦੇ ਵੀਰਾ ਸੁਨੇਹਾ ਕਿਉਂ ਨਹੀਂ ਦਿੰਦਾ, ਮੇਰਾ ਪਤੀ ਫਿਰ ਗਾਹਾਂ ਨਹੀਂ ਗੱਲ ਕਰਦਾ। ਉਹ ਕਹਿੰਦਾ ਬੀਬੀ ਜਿਹੜਾ ਤੇਰਾ ਪਤੀ ਹੈ ਨਾ, ਇੱਥੇ ਆ ਕੇ ਫੇਰ ਰੋ ਗਿਆ, ਗੱਲ ਗਾਹਾਂ ਫੇਰ ਨਹੀਂ ਕਰੀ। ਉਹ ਫੇਰ ਚੁੱਪ ਕਰ ਗਿਆ ਅਤੇ ਤੀਸਰੀ ਵਾਰੀ ਜਦ ਉਹਨੇ ਫੇਰ ਗੱਲ ਕਰੀ, ਕਹਿੰਦਾ ਬੀਬੀ ਮੈਂ ਤਾਂ ਕਹਿ ਨਹੀਂ ਹੁੰਦੀ ਜਿਹੜਾ ਤੇਰਾ ਪਤੀ ਹੈ। ਕਹਿੰਦੀ ਉਹ ਚੜ੍ਹਾਈ ਕਰ ਗਿਆ? ਕਹਿੰਦਾ ਹਾਂ। ਕਹਿੰਦੀ ਹੁਣੇ ਕਰ ਗਿਆ? ਕਹਿੰਦਾ ਹਾਂ। ਪਾਸੇ ਹੋ ਕੇ ਬਹਿ ਗਈ। ਕਹਿੰਦੀ ਫੇਰ ਕੀ ਸੁਨੇਹਾ ਹੈ? ਕਹਿੰਦੇ ਬਜ਼ੁਰਗ ਨੇ ਸੁਨੇਹਾ ਦਿੱਤਾ ਵੀ ਮੇਰੀ ਇਕੱਲੇ ਦੀ ਰੋਟੀ ਲਿਆਵੇ, ਦੋ ਜਣਿਆਂ ਦੀ ਨਾ ਲਿਆਵੇ। ਕਹਿਣ ਲੱਗੀ ਵੀ ਠੀਕ ਹੈ, ਮੈਨੂੰ ਵੀ ਭੁੱਖ ਲੱਗੀ ਹੋਈ ਆ, ਫਿਰ ਮੈਂ ਆਪਣੀ ਰੋਟੀ ਇੱਥੇ ਹੀ ਖਾ ਲੈਣੀ ਹੈ। ਪ੍ਰਸ਼ਾਦਾ ਛਕਣ ਲੱਗ ਗਈ। ਇਹਨੇ ਕਿਹਾ ਹੋਏ ਇਹ ਤਾਂ ਪੱਥਰਾਂ ਦੇ ਬਣੇ ਹੋਏ ਬੰਦੇ ਨੇ, ਇਹੋ ਜਿਹੇ ਬੰਦੇ ਮਾੜੇ, ਪੁੱਤਰ ਮਰ ਜੇ, ਇਹਦਾ ਪਤੀ ਮਰ ਗਿਆ ਅਤੇ ਰੋਟੀ ਖਾਣ ਲੱਗੀ ਹੋਈ ਹੈ। ਕਹਿਣ ਲੱਗੇ ਇਹ ਤਾਂ ਪੱਥਰਾਂ ਦੇ ਪੱਥਰ ਨੇ, ਦਿਲ ਦਿਲ ਨਹੀਂ ਲੱਗੇ ਹੋਏ ਇਹਦੇ, ਬੜਾ ਇਹਦੇ ਮਨ 'ਚ ਹੋਇਆ ਅਫਸੋਸ। ਉਹਨੇ ਆਪਣਾ ਪ੍ਰਸ਼ਾਦਾ ਛਕਿਆ ਅਤੇ ਆਪਣੇ ਪਿਤਾ ਦਾ ਪ੍ਰਸ਼ਾਦਾ ਲੈ ਕੇ ਚਲੀ ਗਈ ਸਹੁਰੇ ਸਾਹਿਬ ਦਾ। ਇਹ ਪ੍ਰੇਮੀ ਜਾਂਦਾ ਜਾਂਦਾ ਉਸ ਬੰਦੇ ਕੋਲ ਚਲਿਆ ਗਿਆ, ਉਹਨੂੰ ਕਹਿਣ ਲੱਗਿਆ ਵੀ ਮੈਨੂੰ ਪੈਸਿਆਂ ਦੀ ਲੋੜ ਹੈ, ਮੈਂ ਨਾਲ ਦੇ ਦੇਸ਼ ਵਿੱਚੋਂ ਆਇਆ, ਕੀ ਕੰਮ ਕਰਨਾ ਹੈ? ਕਹਿੰਦੇ ਮੈਂ ਵਪਾਰ ਕਰਨਾ, ਮੈਨੂੰ ਕਿਤੋਂ ਪੈਸਾ ਨਹੀਂ ਮਿਲਦਾ, ਅਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਧਰ ਪੈਸਾ ਦੇ ਦਿੰਦੇ ਨੇ ਤੁਹਾਡੇ ਦੇਸ਼ ਵੱਲ, ਜਿਵੇਂ ਆਪਾਂ ਨੇਪਾਲ ਵੱਲ ਨੂੰ ਚਲੇ ਜਾਈਏ ਵੀ ਉੱਥੇ ਦੇ ਦਿੰਦੇ ਨੇ ਉੱਥੇ ਦੇ ਸੇਠ ਨੇ ਜਿਹੜੇ, ਜਾਂ ਸਿੱਕਮ ਵਾਲੇ ਜਾਂ ਭੂਟਾਨ ਵਾਲੇ ਜਾਂ ਨੇਪਾਲ ਵਾਲੇ। ਉਹ ਕਹਿਣ ਲੱਗਿਆ ਵੀ ਕਿੰਨਾ ਪੈਸਾ ਚਾਹੀਦਾ? ਕਹਿੰਦਾ 10,000 ਮਿਲ ਜੇ। ਕਹਿੰਦੇ ਆ ਨੌਕਰ ਨੂੰ ਕਿਹਾ, ਕਹਿੰਦੇ ਐਂ ਕਰ 10,000 ਦੀ ਥੈਲੀ ਚੱਕ ਲਿਆ। ਉਹ ਥੈਲੀ ਚੱਕ ਲਿਆ ਆ, ਇਹਨੇ ਗੱਲ ਚਲਾ ਲਈ। ਇਹ ਕਹਿਣ ਲੱਗਿਆ ਸੇਠ ਜੀ ਮੈਂ ਇੱਕ ਅਜੀਬ ਗੱਲ ਦੇਖੀ ਹੈ। ਕਹਿੰਦੇ ਕੀ? ਕਹਿੰਦੇ ਮੈਂ ਤੁਰਿਆ ਆਉਂਦਾ ਸੀ, ਉੱਥੇ ਹਲ ਚਲਾਉਂਦੇ ਸੀ ਦੋ ਜਣੇ, ਅਤੇ ਇੱਕ ਪਿਓ ਸੀ ਇੱਕ ਪੁੱਤਰ ਸੀ, ਪੁੱਤਰ ਨੂੰ ਪਤਾ ਨਹੀਂ ਕੀ ਹੋਇਆ ਉਹ ਗਿਰਦੀ ਸਾਰ ਮਰ ਗਿਆ, ਅਤੇ ਉਹਦੇ ਪਿਤਾ ਨੇ ਮੈਨੂੰ ਸੁਨੇਹਾ ਦਿੱਤਾ ਵੀ ਘਰ ਕਹਿ ਦੀ ਵੀ ਮੇਰੀ ਇਕੱਲੇ ਦੀ ਰੋਟੀ ਲਿਆਵੇ ਅਤੇ ਆਪਣੇ ਪਤੀ ਦੀ ਨਾ ਲਿਆਵੇ, ਨੂੰਹ ਨੂੰ ਸੁਨੇਹਾ ਦੇ ਦਿੱਤਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਬਜ਼ੁਰਗ ਰੋਇਆ ਹੀ ਨਹੀਂ, ਅਤੇ ਉਵੇਂ ਜਿਵੇਂ ਕਹਿੰਦਾ ਪਰੇ ਚੱਕ ਕੇ ਕਰ ਦਿੱਤਾ, ਬਲਦ ਪਰੇ ਬੰਨ੍ਹ ਦਿੱਤੇ, ਫਿਰ ਆਪੇ ਹਲ ਚਲਾਉਣ ਲੱਗ ਗਿਆ। ਕਹਿੰਦਾ ਜਦ ਮੈਂ ਸੁਨੇਹਾ ਦੇਣ ਲੱਗਿਆ ਪ੍ਰਸ਼ਾਦੇ ਲਈ ਜਾਂਦੀ ਸੀ, ਅਤੇ ਉਹ ਪ੍ਰਸ਼ਾਦੇ ਜਦ ਲਈ ਜਾਂਦੀ ਸੀ ਤਾਂ ਮੈਂ ਉਸ ਨੂੰ ਸੁਨੇਹਾ ਦਿੱਤਾ, ਉਸ ਨੇ ਸੁਣਦੀ ਸਾਰ ਕਹਿਣ ਲੱਗੀ ਵੀ ਤਾਂ ਫਿਰ ਮੈਂ ਆਪਣਾ ਪ੍ਰਸ਼ਾਦਾ ਇੱਥੇ ਹੀ ਛਕ ਲੈਂਦੀ ਹਾਂ, ਮੈਨੂੰ ਵੀ ਭੁੱਖ ਲੱਗੀ ਹੋਈ, ਅੱਜ ਮੈਂ ਖਾ ਕੇ ਨਹੀਂ ਸੀ ਆਈ, ਦੇਰ ਹੋ ਗਈ ਸੀ ਮੈਨੂੰ। ਕਹਿੰਦਾ ਬੜੇ ਪੱਥਰਾਂ ਦੇ ਦਿਲ ਲੱਗੇ ਹੋਏ ਨੇ ਇਹਨਾਂ ਬੰਦਿਆਂ ਦੇ। ਕਹਿੰਦੇ ਫਿਰ ਤੁਸੀਂ ਕੀ ਕਰਦੇ ਹੁੰਦੇ ਹੋ? ਕਹਿੰਦੇ ਸਾਡੇ ਜੇ ਹੋ ਜਾਏ ਤਾਂ ਰੋਟੀ ਉਹ ਨਹੀਂ ਖਾਂਦੇ, ਪਿੱਟ ਪਿੱਟ ਮਰ ਜਾਂਦੇ, ਛਾਤੀਆਂ ਪਿੱਟਦੇ ਹਾਂ, ਸਿਆਪੇ ਕਰਦੇ ਹਾਂ ਅਸੀਂ ਬਹੁਤ। ਕਹਿੰਦੇ ਸਾਡੇ ਤਾਂ ਰੋਟੀ ਨਹੀਂ ਚੱਲਦੀ, ਕਿੰਨੇ ਦਿਨ ਸੋਗ ਪਿਆ ਰਹਿੰਦਾ, ਸਾਡੇ ਤਾਂ ਇਹ ਰਿਵਾਜ਼ ਹੈ, ਜੇ ਬਜ਼ੁਰਗ ਵੀ ਚਲਾ ਜਾਵੇ ਤਾਂ ਵੀ ਨਹੀਂ ਅਸੀਂ ਰੋਟੀ ਖਾਂਦੇ, ਇਹ ਤਾਂ ਜਵਾਨ ਮੌਤ ਹੋਈ ਹੈ, ਅਸੀਂ ਤਾਂ ਫਿਰ ਕਿਸੇ ਨੂੰ ਹਰੀ ਦਾ ਜਸਮ ਨਹੀਂ ਕਰਨ ਦਿੰਦੇ ਵੀ ਕੋਈ ਨਾ ਬਾਣੀ ਵੀ ਨਾ ਪੜ ਪਾਈ, ਕੀਰਤਨ ਵੀ ਨਾ ਕਰ, ਇੱਥੇ ਮੌਤ ਹੋ ਗਈ ਹੈ ਸਾਡੇ ਪੜੋਸ 'ਚ। ਨੌਕਰ ਨੂੰ ਉਹਨੇ ਇਸ਼ਾਰਾ ਕਰਿਆ, ਕਹਿੰਦਾ ਪੈਸੇ ਚੱਕ ਕੇ ਲੈ ਜਾ। ਉਹ ਪੈਸੇ ਚੱਕ ਕੇ ਲੈ ਗਿਆ ਜਿਹੜੇ ਉਹਨੂੰ ਦੇਣ ਲੱਗਿਆ ਸੀ 10,000 ਰੁਪਈਆ। ਕਾਫੀ ਦੇਰ ਬੈਠਾ ਰਿਹਾ, ਕਹਿੰਦਾ ਸੇਠ ਜੀ ਮੈਨੂੰ ਪੈਸਾ ਨਹੀਂ ਦਿੱਤਾ। ਕਹਿੰਦਾ ਪ੍ਰੇਮੀਆ ਅਸੀਂ ਤੈਨੂੰ ਨਹੀਂ ਪੈਸਾ ਦੇਣਾ। ਕਹਿੰਦੇ ਕਿਉਂ? ਉਹ ਕਹਿੰਦਾ ਤੁਸੀਂ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਜੇ ਉਹਨੂੰ ਵਾਪਸ ਕਰਨ ਵੇਲੇ ਤੁਸੀਂ ਐਡਾ ਚੱਕਰ ਪਾਉਂਦੇ ਹੋ, ਇੰਨਾ ਰੋਂਦੇ ਹੋ, ਇੰਨਾ ਪਿੱਟਦੇ ਹੋ, 10 ਵਸਤੂ ਲਈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਵੀ ਨਾ ਦੇ 10 ਵੀ ਹਿਰਲੇ ਤਾਂ ਮੂੜਾ ਕੋ ਕਹੇ ਕਿ ਤੁਸੀਂ ਤਾਂ ਰੋਂਦੇ ਪਿੱਟਦੇ ਹੋ, ਵਾਪਸ ਦੇਣ ਨੂੰ ਮਾਨਤ ਪੁੱਤਰ ਤੁਹਾਡਾ ਹੁੰਦਾ, ਉਹ ਤਾਂ ਵਾਹਿਗੁਰੂ ਦਾ ਦਿੱਤਾ ਹੋਇਆ, ਵਾਹਿਗੁਰੂ ਨੇ ਆਪਣਾ ਦਿੱਤਾ ਵਾਪਸ ਮੰਗ ਲਿਆ, ਉਹ ਖੁਸ਼ੀ ਨਾਲ ਦੇਣਾ ਚਾਹੀਦਾ ਕਿ ਪਿੱਟ ਪਿੱਟ ਕੇ ਦੇਣਾ ਚਾਹੀਦਾ? ਤੁਸੀਂ ਤਾਂ ਬੜੇ ਮਾੜੇ ਬੰਦੇ ਹੋ, ਫਿਰ ਮੇਰਾ ਆਧਾਰ ਤਾਂ ਕਿੱਥੋਂ ਮੋੜਨਾ? ਆਧਾਰ ਮੋੜਨ ਵੇਲੇ ਤੂੰ ਰੌਲਾ ਪਾਏਗਾ, ਤੈਂ ਨਹੀਂ ਮੋੜਨਾ, ਜਾ ਤੈਨੂੰ ਨਹੀਂ ਅਸੀਂ ਦਿੰਦੇ। ਸੋ ਭਾਈ ਫਖਾਰੀ ਕਹਿਣ ਲੱਗਿਆ ਭਾਈ ਗੁਰਮੁਖਾ ਇਹ ਤਾਂ ਦਾਤ ਸੀ ਪਰਮੇਸ਼ਰ ਦੀ, ਦਿੱਤੀ ਸੀ ਤਾਂ ਵੀ ਉਹਦੀ ਦਾਤ ਸੀ, ਸਾਨੂੰ ਖੁਸ਼ੀ ਕਾਹਦੀ ਹੈ? ਦਿੱਤੀ ਦਾਤ ਦਿੱਤੀ ਹੈ, ਸਾਡਾ ਫਰਜ਼ ਸੀ, ਪੁੱਤਰ ਆਇਆ ਇਹਨੂੰ ਪਾਲਾਂਗੇ ਪੋਸਾਂਗੇ, ਠੀਕ ਹੈ। ਹੁਣ ਉਹਨੇ ਵਾਪਸ ਲੈ ਲਈ ਅਤੇ ਹੁਣ ਰੋਣਾ ਕਿਹੜੀ ਗੱਲ ਦਾ ਹੋਇਆ? ਇਹ ਤਾਂ ਵਾਹਿਗੁਰੂ ਦੀ ਦਾਤ ਵਾਹਿਗੁਰੂ ਨੇ ਲੈ ਲਈ, ਹੁਣ ਰੌਲਾ ਰੁਪਾ ਤਾਂ ਕੋਈ ਹੈ ਨਹੀਂ ਨਾ, ਏਕ ਵਸਤ ਕਾਰਨ ਵਿਖੋਟ ਗਵਾਵਾ ਹੈ, ਜੇ ਸਾਰੇ ਹੀ ਲੈ ਲਏ ਫਿਰ ਅਸੀਂ ਕੀ ਕਰ ਸਕਦੇ ਹਾਂ? ਸੋ ਮਹਾਰਾਜ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀਂ ਵਿਓ, ਆਨੰਦ ਦੀ ਬਿਰਤੀ 'ਚ ਰਹਿੰਦੇ ਨੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਭਾਈ ਗੜੀਆ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਭੇਜਤਾ ਵੀ ਭਾਈ ਗੜੀਆ ਕਸ਼ਮੀਰ ਜਾ, ਕਈ ਸਾਲਾਂ ਦਾ ਉੱਥੋਂ ਦਸਵੰਧ ਨਹੀਂ ਆਇਆ, ਸੁਨੇਹ ਆ ਰਹੇ ਨੇ, ਅਤੇ ਤੂੰ ਜਾ ਕੇ ਦਸਵੰਧ ਲਿਆ ਅਤੇ ਨਾਲੇ ਪ੍ਰਚਾਰ ਉੱਥੇ ਕਰੀ, ਰਹਿ ਕੇ ਸਿੱਖੀ ਦਾ ਪ੍ਰਚਾਰ ਕਰੀ। ਜਾਂਦੇ ਜਾਂਦੇ ਭਾਈ ਗੜੀਆ ਪੀਰ ਦੌਲੇ ਕੋਲ ਚਲਿਆ ਗਿਆ, ਪੀਰ ਦੌਲੇ ਸ਼ਾਹ ਕੋਲ, ਜਿਹੜਾ ਗੁਜਰਾਤ ਦਾ ਪੀਰ, ਬੜਾ ਕਰਾਮਾਤੀ ਪੀਰ ਸੀ। ਉਹਦਾ ਇੱਕ ਚੇਲਾ ਸੀ ਜਹਾਂਗੀਰ, ਉਹ ਬਹੁਤੀਆਂ ਹੀ ਕਰਾਮਾਤਾਂ ਦਿਖਾਉਂਦਾ ਸੀ, ਸਾਰੀ ਦੁਨੀਆ ਪਿੱਛੇ ਲਾਈ ਹੋਈ ਸੀ ਸ਼ਕਤੀਆਂ ਦਿਖਾ ਦਿਖਾ ਕੇ।